ਕੁਛ ਐਸੀਆਂ ਮਿਸਾਲਾਂ ਦਿੱਤੀਆਂ ਨੇ ਕਿ ਇੱਕ ਤਰਫ ਤਾਂ ਬਿਲਕੁਲ ਡੈਡ ਹੈ, ਉਹਨੂੰ ਪਤਾ ਹੀ ਨਹੀਂ ਮੈਨੂੰ ਪਿਆਰ ਕਰਦਾ, ਪਰ ਉਹ ਫੇਰ ਪਿਆਰ ਕਰੀ ਜਾਂਦਾ। ਲੇਕਿਨ ਇਸ ਮਾਮਲੇ ਦੇ ਅੰਦਰ ਪਰਮੇਸ਼ਰ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ। ਜਦ ਅਸੀਂ ਇੱਕ ਕਦਮ ਵੱਧਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਟ, ਭਾਵ ਨਹੀਂ ਭਗਤ ਪਾਏ ਕੋਡੀ ਅਗਰ ਪਾਗਰ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਜੇ ਇੱਕ ਵਾਰੀ ਵੀ ਅਸੀਂ ਯਾਦ ਕਰ ਲਈਏ ਉਸ ਨੂੰ ਤਾਂ ਉਹ ਪਰਮੇਸ਼ਰ ਹਜ਼ਾਰ ਵਾਰੀ ਗੁਰੂ ਯਾਦ ਕਰਦਾ, ਬਾਰ ਬਾਰ ਸੇਵਕ ਦਾ ਨਾਮ ਲੈਂਦਾ। ਭਾਵਨੀ ਦੇ ਨਾਲ ਜੇ ਇੱਕ ਕੌਡੀ ਵੀ ਰੱਖ ਦਈਏ ਤਾਂ ਇਹ ਗੁਰ ਸਰਵ ਨਿਦਾਨ ਦਾਨ ਦੇ, ਉਹਦਾ ਤੇ ਸਿੱਖ ਦਾ ਸੰਬੰਧ ਹੋਰ ਹੈ। ਲੇਕਿਨ ਜਿਹੜੀ ਦੂਸਰੀ ਪ੍ਰੀਤ ਹੈ ਉਹ ਇੱਕ ਤਰਫੀ ਹੈ, ਦੋ ਤਰਫੀ ਨਹੀਂ, ਲੇਕਿਨ ਉਹਨਾਂ ਨੂੰ ਗਿਣਿਆ ਗਿਆ, ਕਿਉਂਕਿ ਉਹ ਜਿਹੜਾ ਪਿਆਰ ਕਰਦਾ ਹੈ ਉਹ ਕਹਿੰਦਾ ਚਾਹੇ ਮੈਨੂੰ ਪਿਆਰ ਕਰੇ ਨਾ ਕਰੇ ਮੈਂ ਤਾਂ ਕਰਨਾ ਹੀ ਕਰਨਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਲੇਕਿਨ ਜੋ ਵਾਹਿਗੁਰੂ ਨਾਲ ਹੈ ਇਹ ਕਮੀ ਨਹੀਂ ਹੈ ਉਹਦੇ ਵਿੱਚ, ਉਹ ਦੋਹਾਂ ਤਰਫਾਂ ਤੋਂ ਜੇ ਪਿਆਰ ਕਰਦਾ ਉਹ ਵੀ ਕਰਦਾ। ਪਿਆਰ ਦੀ ਹਾਲਤ ਇੱਕ ਕਵੀ ਹੋਏ ਨੇ ਹਿਰਦਾ ਰਾਮ, ਉਹਨਾਂ ਨੇ ਹਨੂੰਮਾਨ ਨਾਟਕ ਲਿਖਿਆ ਸੀ। ਪਹਿਲੇ ਜ਼ਮਾਨਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਉਹ ਜ਼ਰੂਰ ਪੜ੍ਹਿਆ ਜਾਂਦਾ ਸੀ, ਕਿਉਂਕਿ ਬੜੇ ਸਿਧਾਂਤ ਸੀ ਉਹਦੇ ਵਿੱਚ, ਉਹਨੂੰ ਪੜ੍ਹ ਕੇ ਸਮਝ 'ਚ ਆ ਜਾਇਆ ਕਰਦੀ ਸੀ ਔਖੀ ਬਾਣੀ ਵੀ। ਉਹਦੇ ਵਿੱਚ ਜਿਸ ਵਕਤ ਸੀਤਾ ਜੀ ਨੂੰ ਰਾਵਣ ਲੈ ਗਿਆ, ਪਹਿਲਾਂ ਤਾਂ ਇਹ ਨਹੀਂ ਪਤਾ ਲੱਗਦਾ ਸੀ ਵੀ ਕੌਣ ਲੈ ਗਿਆ, ਹੌਲੀ ਹੌਲੀ ਪਤਾ ਲੱਗਿਆ ਵੀ ਰਾਵਣ ਲੈ ਗਿਆ, ਤੇ ਮਨ ਦੇ ਵਿੱਚ ਬੜਾ ਇਹ ਖਦਸ਼ਾ ਹੋਇਆ, ਡਰ ਹੋਇਆ ਕਿ ਉਸਦਾ ਹੁਣ ਕੀ ਹਾਲ ਬਣੇਗਾ। ਬੜੇ ਜ਼ਬਰਦਸਤ ਪਾਵਰਫੁੱਲ ਰਾਜੇ ਦੇ ਕਬਜ਼ੇ 'ਚ ਆ ਗਈ ਹੈ, ਜਿੱਥੋਂ ਛਡਾਉਣਾ ਬੜਾ ਔਖਾ ਹੈ। ਅਤੇ ਦੂਸਰਾ ਇਹ ਹੈ ਕਿ ਉਹ ਬੈਰ ਭਾਵ ਨਾਲ ਲੈ ਕੇ ਗਿਆ, ਕਿਉਂਕਿ ਉਸਦੀ ਭੈਣ ਦਾ ਨੱਕ ਲਕਸ਼ਮਣ ਜੀ ਨੇ ਕੱਟ ਦਿੱਤਾ ਵੀ ਕੀ ਹੋਏਗਾ। ਤਲਾਸ਼ ਸ਼ੁਰੂ ਹੋ ਗਈ ਹੈ, ਦੂਰ ਦਰਾਜ ਕਈ ਭੇਜਦੇ ਹੈ। ਉਸ ਵੇਲੇ ਸ਼ਗਰੀਬ ਦਾ ਜੋ ਜਰਨੈਲ ਸੀ ਹਨੂੰਮਾਨ, ਉਸ ਨੂੰ ਮਹਾਰਾਜ ਨੇ ਕਿਹਾ, ਰਾਮ ਚੰਦਰ ਜੀ ਮਹਾਰਾਜ ਨੇ, ਕਿ ਤੂੰ ਤੇਰੇ ਚ ਸਮਰੱਥ ਹੈ, ਦੂਰ ਦੇਖ, ਲੰਕਾ ਦਾ ਜੋ ਆਈਸਲੈਂਡ ਹੈ ਉਹਦੇ ਚ ਪਤਾ ਕਰ। ਉਸ ਵੇਲੇ ਉਹ ਜਾਂਦਾ ਹੈ, ਜਾ ਕੇ ਪਤਾ ਕਰਦਾ ਹੈ, ਪਤਾ ਕਰਕੇ ਵਾਪਸ ਆਉਂਦਾ ਹੈ, ਆ ਕੇ ਨਮਸਕਾਰ ਕਰੀ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਜੋ ਬੜੇ ਹੀ ਵਿਰੋਹ ਦੇ ਅੰਦਰ, ਵਿਰਾਗ ਦੇ ਅੰਦਰ ਸੀ, ਭਾਵੇਂ ਉਹ ਤ੍ਰਿਕਾਲਦਰਸ਼ੀ ਪੁਰਸ਼ ਸੀਗੇ, ਪਰ ਉਹ ਸੰਸਾਰ ਦੇ ਤੌਰ ਤੇ ਜਿਉਂ ਰਹੇ ਸੀ ਸਾਨੂੰ ਸੰਸਾਰੀਆਂ ਨੂੰ ਦੱਸਣ ਵਾਸਤੇ, ਕਿਉਂਕਿ ਬਹੁਤ ਵਾਰੀ ਮਹਾਂਪੁਰਸ਼ ਗਿਆਨ ਦੇ ਵਿੱਚ ਪੂਰਨ ਹੁੰਦੇ ਹੋਏ ਵੀ ਫੇਰ ਵੀ ਸੰਸਾਰੀਆਂ ਮੰਗਣ ਵਰਤ ਜਾਂਦੇ, ਇਹ ਦੋਸ਼ ਨਹੀਂ ਲੱਗਿਆ ਕਰਦਾ ਉਹਨਾਂ ਤੇ ਕਦੇ ਵੀ। ਸੋ ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ, ਕਹਿੰਦੇ ਉਹ ਹਨੂੰਮਾਨ ਕਹੇ ਉਹ ਰਘਵੀਰ, ਕੁਛ ਸ਼ੁੱਧ ਹੈ ਸੀ ਕੀ ਸ਼ਿਤ ਮਾਹੇ। ਕਹਿਣ ਲੱਗੇ ਹਨੂੰਮਾਨ, ਇਹ ਧਰਤੀ ਦੇ ਉੱਤੇ ਕਿਤੇ ਪਤਾ ਲੱਗਿਆ ਸੀਤਾ ਜੀ ਦਾ ਵੀ ਕਿੱਥੇ ਕਿਤੇ? ਉਸ ਵੇਲੇ ਜਵਾਬ ਦਿੰਦਾ ਹੈ, ਕਹਿਣ ਲੱਗਿਆ, ਹੈ ਪ੍ਰਭ ਲੰਕ ਕਲੰਕ ਬਿਨਾ ਸੋ। ਮਹਾਰਾਜ ਕਹਿੰਦੇ ਕਲੰਕ ਤੋਂ ਬਗੈਰ ਹੈਗੀ, ਅਜੇ ਤੱਕ ਉਹਨੂੰ ਕੋਈ ਕਲੰਕ ਨਹੀਂ ਲੱਗਿਆ। ਬਸੇ ਤਰ ਰਾਵਣ ਬਾਗ ਕੇ ਛਾਈ, ਉਹ ਬਾਗ ਦੇ ਵਿੱਚ ਉੱਥੇ ਕੁਟੀਆ ਹੈ ਬਣਿਆ ਹੋਇਆ ਕੋਈ ਮਹਿਲ ਛੋਟਾ ਮੋਟਾ, ਉਹਦੇ ਵਿੱਚ ਉਹ ਰਹਿੰਦੀ ਹੈ। ਉਸ ਵੇਲੇ ਦੂਜਾ ਸਵਾਲ ਰਾਮ ਚੰਦਰ ਜੀ ਨੇ ਕਰਿਆ ਕਿ ਉਹ ਤਾਂ ਇੰਨਾ ਪਿਆਰ ਕਰਦੀ ਸੀ ਕਿ ਸਾਡੇ ਦਰਸ਼ਨ ਤੋਂ ਬਗੈਰ, ਸਾਨੂੰ ਮਿਲਣ ਤੋਂ ਬਗੈਰ ਰਹਿ ਨਹੀਂ ਸੀ ਸਕਦੀ। ਜਿਸ ਤਰ੍ਹਾਂ ਦੇ ਨਾਲ ਬਾਣੀ ਦੇ ਅੰਦਰ ਵੀ ਐਸਾ ਫਰਮਾਨ ਆਉਂਦਾ, ਜੋ ਮੱਛਲੀ ਬਿਨ ਪਾਣੀ ਹੈ, ਬਿਨ ਪਾਣੀ ਹੈ, ਬਿਨ ਪਾਣੀ ਹੈ। ਪਾਣੀ ਤੋਂ ਬਗੈਰ ਕਹਿਣ ਲੱਗੇ ਫੇਰ ਹਨੂੰਮਾਨ, ਉਹ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ, ਜਿਉਂਦੀ ਹੈ ਕਿ ਮਰ ਗਈ? ਜੀਵਤ ਹੈ, ਸਵਾਲ ਕਰਤਾ। ਜਵਾਬ ਦਿੱਤਾ, ਕਹਿਵੇ ਕੋ ਹੀ ਨਾਥ, ਇੱਕ ਸਿਰਫ ਕਹਿਣ ਵਾਸਤੇ ਹੈ ਵੀ ਉਹ ਜਿਉਂਦੀ ਹੈ, ਪਰ ਉਹ ਜਿਉਂਦੀ ਨਹੀਂ ਹੈ। ਸੋ ਕਿਉਂ ਨਾ ਮਰੀ ਹਮਰੇ ਵਿਛੜਾਈ, ਫੇਰ ਮੇਰੇ ਵਿਛੜਨ ਦੇ ਮੇਰੇ ਤੋਂ ਵਿਛੜ ਕੇ ਮਰੀ ਕਿਉਂ ਨਾ ਉਹ? ਕਹਿਣ ਲੱਗੇ ਮਹਾਰਾਜ, ਪ੍ਰਾਣ ਵਸੇ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਮੈਂ। ਉਸ ਦੇ ਜੋ ਪ੍ਰਾਣ ਹੈ ਉਹ ਤਾਂ ਆਪਦੇ ਚਰਨਾਂ ਕਮਲਾਂ ਚ ਵਸ ਰਹੇ ਨੇ, ਜਨਮ ਲੈਣ ਵਾਸਤੇ ਆਉਂਦਾ, ਲੇਕਿਨ ਜਦ ਸੀਤਾ ਨੂੰ ਨਹੀਂ ਉੱਥੇ ਸਰੀਰ ਵਿੱਚ ਦੇਖਦਾ ਉਸ ਵੇਲੇ ਵਾਪਸ ਮੁੜ ਜਾਂਦਾ। ਕਿੱਡੀ ਸੋਹਣੀ ਮਿਸਾਲ ਪਿਆਰ ਦੀ। ਸੋ ਐਸਾ ਪਿਆਰ ਜਦ ਗੁਰੂ ਤੇ ਸਿੱਖ ਦਾ ਬਣ ਜਾਂਦਾ ਫਿਰ ਗੁਰੂ ਨੂੰ ਆਉਣਾ ਹੀ ਪੈਂਦਾ ਸਾਧਸੰਗ ਜੀ, ਉਹਦੇ ਬਾਰੇ ਐਸਾ ਫਰਮਾਨ ਹੈ। ਕਿਉਂਕਿ ਅਸੀਂ ਦੇ ਨਹੀਂ ਸਕਦੇ, ਧਨ ਵੀ ਉਹਦਾ, ਸਭ ਚੀਜ਼ਾਂ ਉਹਦੀਆਂ, ਰੱਬ ਨੂੰ ਕੀ ਦੇ ਦਾਂਗੇ ਅਸੀਂ, ਉਹਦਾ ਦਿੱਤਾ ਹੋਇਆ ਅਸੀਂ ਉਸਨੂੰ ਕੀ ਓਫਰ ਕਰ ਸਕਦੇ, ਉਹ ਤਾਂ ਦਿੰਦਾ ਹੀ ਹੋਈ ਹੈ ਸਭ ਕੁਛ। ਦਸ ਵਸਤੂ ਦੇ ਪਾਚੇ ਕਾ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਉਹ ਵੀ ਨਹੀਂ ਦਿੰਦਾ, ਕਹਿੰਦਾ ਮੈਂ ਰੱਬ ਦੇ ਲੇਖੇ ਨਹੀਂ ਦੇਣਾ। ਕਹਿੰਦੇ ਜੇ ਭਲਾ ਇੱਕ ਵੀ ਨਾ ਦੇ, ਦਸ ਵੀ ਹਿਰਲੇ ਉਹ ਵੀ ਖੋਲਵੇ ਤੇ ਇੱਕ ਵੀ ਨਾ ਦੇਵੇ ਤਾਂ ਮੂੜਾ ਉਹ ਕਾਏ ਕਰੇ, ਫਿਰ ਕੀ ਕਰੇਗਾ। ਜਿਸ ਸਾਗਰ ਸਿੰਘ ਨਾਹੀ ਚਾਰਾ ਤਿਸ ਕੋ ਕੀਜੈ ਸਭ ਨਮਸਕਾਰ। ਸੋ ਉਹ ਸਭ ਕੁਛ ਦਿੰਦਾ, ਇੱਕ ਚੀਜ਼ ਮੰਗਦਾ ਸਿਰਫ, ਉਹ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਹੈ, ਉਹ ਪਿਆਰ ਦੀ ਭੁੱਖ ਹੈ, ਗਹਿਣਿਆਂ ਦੀ ਭੁੱਖ ਨਹੀਂ ਹੈ।
ਆਹ
ਪਿਆਰ ਚਾਹੁੰਦਾ ਹੈ ਚੀਜ਼ਾਂ ਨਾਲ ਨਹੀਂ ਉਹ ਰੀਝਦਾ, ਚੀਜ਼ਾਂ ਤਾਂ ਸਾਰੀਆਂ ਉਹਦੀਆਂ ਹੀ ਨੇ, ਸਾਰੀ ਧਰਤੀ ਦਾ ਮਾਲਕ ਹੋ ਕੇ ਛੱਡ ਦੇਵੇ ਵੀ ਮੈਂ ਰੱਬ ਅਰਥ ਦਿੰਦਾ ਧਰਤੀ, ਕੀ ਵੱਡੀ ਗੱਲ ਕਰੀਏ, ਤਾਂ ਉਹਦੇ ਹੀ ਬਣਾਈ ਹੋਈ, ਉਹਦੀ ਉਹ ਦਿੱਤੀ ਹੋਈ, ਤੂੰ ਉਹਨੂੰ ਵਾਪਸ ਕਰ ਰਿਹਾ, ਪਿਆਰ ਦੇ ਨਾਲ ਭੇਜਦਾ। ਸੋ ਕ੍ਰਿਸ਼ਨ ਮਹਾਰਾਜ ਜਾਂਦੇ ਜਾਂਦੇ ਰਾਤੋਂ ਉਤਰ ਜਾਂਦੇ ਨੇ ਤੇ ਉਹਨਾਂ ਨੂੰ ਭੇਜ ਦਿੱਤਾ ਤੇ ਆਪ ਉਸ ਪਾਸੇ ਨੂੰ ਉਸ ਪਗਡੰਡੀ ਦੇ ਉੱਤੇ ਤੁਰ ਪੈਂਦੇ ਨੇ ਜਿੱਥੇ ਜਾ ਕੇ ਬਿਦਰ ਜੀ ਨੇ ਕੁਟੀਆ ਬਣਾਈ ਹੋਈ ਸੀ। ਬਿਦਰ ਜੀ ਕਰਨੀ ਸੀ ਉਸ ਵੇਲੇ ਜਾ ਕੇ ਆਵਾਜ਼ ਦਿੱਤੀ, ਇਕਦਮ ਬੀਬੀ ਨੂੰ ਪਤਾ ਲੱਗ ਗਿਆ ਕਿ ਕ੍ਰਿਸ਼ਨ ਮਹਾਰਾਜ ਆ ਗਏ। ਉਸ ਵੇਲੇ ਸਾਰੀ ਉਹ ਸੁੱਧ ਭੁੱਲ ਗਈ, ਐਸਾ ਲਿਖਦੇ ਨੇ ਕਿ ਇਸ਼ਨਾਨ ਕਰਨ ਲੱਗੀ ਸੀ ਤੇ ਇਕਦਮ ਆ ਗਈ ਬਾਹਰ, ਉਸੇ ਤਰ੍ਹਾਂ ਨਾਲ ਸੁੱਧ ਭੁੱਲ ਗਈ ਸਰੀਰ ਦੀ, ਸੁੱਧ ਕੀ ਨਾ ਸੁੱਧ ਰਹੀ ਬੁੱਧ ਮੇ ਨਾ ਬੁੱਧ ਹੈ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਆਪਣਾ ਜੋ ਪੀਤੰਬਰ ਵਸਤਰ ਰੱਖਿਆ ਕਰਦੇ ਸੀ ਉਹਦੇ ਉੱਤੇ ਦੇਤਾ ਉਸ ਖਾਣ ਵਾਸਤੇ, ਅੰਦਰ ਬਿਠਾਇਆ, ਬਿਠਾਉਣ ਨੂੰ ਕੋਈ ਚੀਜ਼ ਨਹੀਂ, ਸਭ ਦੇ ਉੱਤੇ ਬੈਠ ਗਏ, ਕੇਲੇ ਦੇਣੇ ਸ਼ੁਰੂ ਕਰ ਦਿੱਤੇ ਤੇ ਪਿਆਰ ਵਿੱਚ ਆ ਕੇ ਛਿੱਲਣ ਲੱਗ ਗਈ। ਬੁੱਧਾ ਤਾਂ ਗਾਰਬੇਜ ਬੈਗ ਚ ਪਾ ਦਿਆ ਕਰੇ, ਕੋਲੇ ਰੱਖਿਆ ਹੋਇਆ ਹੁੰਦਾ ਤੇ ਛਿਲਕਾ ਜਿਹੜਾ ਸੀ ਉਹਨਾਂ ਨੂੰ ਦੇ ਦਿਆ ਕਰੇ, ਛਿਲਕਾ ਖਾਂਦੇ ਨੇ, ਮਸਤ ਹੋਏ ਪਏ। ਇਹਨਾਂ ਨੂੰ ਬਿਦਰ ਜੀ ਆ ਗਏ, ਦੇਖਿਆ ਵੀ ਇਹ ਤਾਂ ਉਲਟੀ ਰੀਤ ਹੋ ਰਹੀ ਹੈ ਤੇ ਛਿਲਕਾ ਇਹਨਾਂ ਦੇ ਹੱਥ ਫੜਾਉਂਦੀ ਹੈ ਤੇ ਗੁੱਦਾ ਇਸ ਬਾਲਟੀ ਸਿੱਟੀ ਜਾਂਦੀ ਹੈ, ਟੋਕਰੀ ਸਿੱਟੀ ਜਾਂਦੀ ਹੈ। ਉਸ ਵੇਲੇ ਆਪ ਲੈ ਕੇ ਜਿਸ ਵਕਤ ਗੁੱਦਾ ਦਿੱਤਾ ਉਸ ਵੇਲੇ ਆਪ ਨੇ ਵੀ ਨੇਤਰ ਖੋਲੇ, ਕਹਿੰਦੇ ਬਿਦਰ ਉਹ ਸਵਾਦ ਨਹੀਂ ਹੈ ਇਹਦੇ ਵਿੱਚ ਜਿਹੜਾ ਪਹਿਲਾਂ ਸਾਨੂੰ ਆ ਰਿਹਾ ਸੀ, ਉਹਦੇ ਵਿੱਚ ਪਿਆਰ ਦਾ ਰਸ ਸੀ। ਹੁਣ ਅਕਲ ਆ ਗਈ ਇੱਥੇ, ਅਕਲ ਤੇ ਪਿਆਰ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿਆ ਕਰਦੀ, ਅਕਲ ਹੋਰ ਚੀਜ਼ ਹੈ, ਤਰਕ ਹੈ ਇਹਦੇ ਵਿੱਚ। ਪਿਆਰ ਜਿਹੜਾ ਹੈ ਉਹਦੇ ਵਿੱਚ ਕੋਈ ਫੁਰਨਾ ਨਹੀਂ ਹੋਇਆ ਕਰਦਾ, ਫੁਰਨੇ ਰਹਿਤ ਚੀਜ਼ ਹੋਇਆ ਕਰਦੀ। ਪ੍ਰਸ਼ਾਦਾ ਬਣਾਇਆ, ਪ੍ਰਸ਼ਾਦਾ ਬਣਾ ਕੇ ਨਮਕ ਮਿਰਚ ਪਾਉਣਾ ਭੁੱਲ ਗਈ ਤੇ ਸਾਗ ਦੇਤਾ ਤੇ ਬੜੇ ਹੀ ਪਿਆਰ ਨਾਲ ਖਾ ਸਕਦੇ ਤੇ ਮਹਿਮਾ ਕਰਦੇ ਹੈ ਕਿ ਅੱਜ ਤਾਂ ਤੁਹਾਡਾ ਸਾਗ ਐ ਲੱਗਿਆ ਕਿ ਇਹ ਜਿਹਾ ਅਸੀਂ ਕਦੇ ਖਾਧਾ ਨਹੀਂ, ਇੰਨਾ ਅੰਮ੍ਰਿਤ ਪਾਇਆ ਤੁਸੀਂ ਇਹਦੇ ਵਿੱਚ। ਤੇ ਦੂਸਰੇ ਦਿਨ ਜਦ ਦਿਨ ਚੜਿਆ ਉਸ ਵੇਲੇ ਆਪ ਦੁਰਯੋਧਨ ਦੇ ਦਰਬਾਰ ਚ ਜਾਂਦੇ ਨੇ, ਦੁਰਯੋਧਨ ਮਿਲਿਆ ਆਪ ਨੂੰ ਤੇ ਲੇਕਿਨ ਸ਼ਿਕਵਾ ਬਹੁਤ ਕਰਿਆ, ਆਇਆ ਸੁਣਿਆ ਬਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ ਰੁੱਖਾ ਹੋ ਕੇ ਬੋਲਿਆ, ਮੋਢਾ ਕਰ ਲਿਆ ਕ੍ਰਿਸ਼ਨ ਮਹਾਰਾਜ, ਕਹਿੰਦਾ ਮੈਨੂੰ ਪਹਿਲਾਂ ਇਹ ਦੱਸੋ ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ ਕੀ ਸੁੱਖ ਪਾਇਆ ਤੁਸੀਂ, ਉੱਥੇ ਤਾਂ ਨਾ ਕੋਈ ਚਾਰ ਪਾਈ ਹੈ ਨਾ ਚੰਗੇ ਕੱਪੜੇ ਨੇ, ਗੋਲਾ ਹੈਗਾ, ਖਾਣ ਪੀਣ ਨੂੰ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਕੀ ਤਾਂ ਖਾਧਾ, ਇੱਥੇ ਕਿੰਨੇ ਅੰਮ੍ਰਿਤ ਪਦਾਰਥ ਬਣਨੇ ਸੀ, ਕਿੰਨੇ ਬੜੇ ਬੜੇ ਬੰਦਿਆਂ ਨਾਲ ਮਿਲਣਾ ਸੀ, ਕਿੱਡੀ ਸਾਰੀ ਰਾਤ ਗੱਲਾਂ ਕਰਨੀਆਂ ਸੀ, ਭੀਸ਼ਮ ਦਰੋਣਾ ਕਰਨ ਤਾਂ ਅੱਜ ਸਵਾ ਸ਼ਿੰਗਾਰ ਵੱਡੇ ਦਰੋਣਾਚਾਰੀਆ ਵਰਗੇ ਮਹਾਰਥੀ ਤੇ ਭੀਸ਼ਮ ਪਤਾਮਾ ਵਰਗੇ ਜਤੀ ਤੇ ਬਚਨ ਦੇ ਪੱਕੇ, ਇਹੋ ਜਿਹਿਆਂ ਨੂੰ ਤੁਸੀਂ ਕਰਨ ਵਗੈਰਿਆਂ ਨੂੰ ਛੱਡ ਕੇ ਤੂੰ ਉੱਥੇ ਜਾ ਕੇ ਗੋਲੇ ਦੇ ਘਰ ਜਾਏ, ਕੀ ਤੈ ਉਸ ਥਾਂ ਦੇ ਉੱਤੇ ਕਰੇ, ਚੁੱਗੀ ਜਾਏ ਬੁਲਾਇਣ ਸਭਨਾ ਦੇ ਜੀ ਅੰਦਰ ਧੋਖਾ, ਮੇਰੇ ਇਕੱਲੇ ਦੇ ਅੰਦਰੇ ਨਹੀਂ ਇਸ ਗੱਲ ਦੀ ਧੁੱਖ ਚੁੱਗੀ ਲੱਗੀ ਤੇ ਇਹਨਾਂ ਸਾਰਿਆਂ ਦੇ ਲੱਗੀ, ਪਰ ਜੇ ਮੈਂ ਇੱਕ ਗੱਲ ਕਹਿ ਦਵਾਂ ਗਵਾਲਿਆਂ ਚ ਪਲਿਆ ਸੀ ਤੇਰੀ ਬਿਰਤੀ ਨੀ ਰਾਜਿਆਂ ਵਾਲੀ ਹੋਈ, ਅਜੇ ਉਹ ਆ ਜਾਈ ਰਿਹਾ, ਤਾਨਾ ਵੀ ਮਾਰ ਦਿੱਤਾ। ਉਸ ਵੇਲੇ ਕਹਿਣ ਲੱਗੇ ਸੁਣ ਬਈ ਦੁਰਯੋਧਨ, ਹੱਸ ਬੋਲੇ ਭਗਵਾਨ ਜੀ ਗੁੱਸਾ ਨਹੀਂ ਕਰਿਆ, ਹੱਸ ਕੇ ਕਹਿਣ ਲੱਗੇ ਸੁਣੋ ਰਾਜਾ ਹੋਏ ਸਨਮੁੱਖਾ, ਆ ਮੋਢਾ ਕਰਕੇ ਨਾ ਮੇਰੇ ਗੱਲ ਨੂੰ ਗੱਲ ਕਰ, ਨੇਤਰ ਗੱਲ ਸਾਹਮਣੇ, ਏਡਾ ਲਾਂਬਾ ਤੂੰ ਦਿੰਦਾ, ਮੈਂ ਤਾਂ ਵੱਡੇ ਰਾਜੇ ਦੇ ਘਰ ਜੋ ਮਹਾਰਾਜਿਆਂ ਤੋਂ ਵੀ ਵੱਡਾ ਹੁੰਦਾ, ਤੇਰਾ ਰਾਜ ਉਹਦੇ ਮੁਕਾਬਲੇ ਤੇ ਕੀ ਹੈ, ਉਹ ਤਾਂ ਸ੍ਰਿਸ਼ਟੀਆਂ ਦਾ ਰਾਜੇ ਦਿੰਦੇ ਨੇ ਜਿਹਨਾਂ ਦੇ ਅੰਦਰ ਪਿਆਰ ਹੁੰਦਾ ਹੈ, ਪਰਮੇਸ਼ਵਰ ਦਾ ਨਾਮ ਹੁੰਦਾ ਹੈ, ਇਸ ਤਰ੍ਹਾਂ ਕਹਿੰਦੇ ਸੁਲਤਾਨ ਭੇਸ਼ਤਾਂ ਦੇ ਬਾਦਸ਼ਾਹ ਨੇ, ਸਵਰਗਾਂ ਦੇ ਬਾਦਸ਼ਾਹ ਜਿਹਦੇ ਕੋਲ ਮੈਂ ਗਿਆ। ਦੇਖਣ ਵਾਸਤੇ ਗਰੀਬ ਲੱਗਦੇ ਨੇ, ਲੇਕਿਨ ਜਾਗਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਵੇ। ਤਲਾ ਉਹਨਾਂ ਨੂੰ ਦਰਗਾਹ ਮੰਨਦੀ ਹੈ ਜਿਸ ਨੂੰ ਬਖਸ਼ੇ ਸਿਰ ਸਲਾਹ ਨਾਨਕ ਪਾਤਸ਼ਾਹ ਜੀ ਬਸ ਇਹ ਤੇਰਾ ਮੀਣਾ ਗਲਤ ਹੈ। ਦੂਸਰਾ ਜਿਹੜਾ ਤੂੰ ਇਹ ਗੱਲ ਕਹਿਣਾ ਵੀ ਮੇਰੇ ਕੋਲ ਕਿਉਂ ਨਾ ਆਏ, ਉਹਦਾ ਵੀ ਜਵਾਬ ਸੁਣ ਲੈ ਤੂੰ।
ਰਾਜਨਾ